ਭਗਤਾਂ ਭੁੱਖ ਸਾਲਾ ਹਨ। ਕਹਿੰਦੇ ਭਗਤਾਂ ਨੂੰ ਭੁੱਖ ਲੱਗੀ ਹੋਈ ਹੈ ਪਰ ਸਲਾਹੁਣ ਦੀ। ਭਗਤ ਜਿਉਂ ਅੱਖਾਂ ਬੰਦ ਕਰਕੇ ਕਰਦੇ ਵਾਹਿਗੁਰੂ 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 ਵਾਹਿਗੁਰੂ, ਉਹ ਦੂਜੀ ਗੱਲ ਨਹੀਂ ਕਰਦੇ। ਹੁਣ ਮਹਾਰਾਜ ਕੀ ਕਹਿੰਦੇ ਨੇ, ਨਾਨਕ ਭਗਤਾਂ ਭੁੱਖ ਸਾਲਾਹਣ, ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੇ ਔਖਾ, ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖਾ ਖਾਏ ਚਲੀਆ ਦੁੱਖ। ਸੱਚ ਨਾਮ ਆਧਾਰ, ਭਗਤਾਂ ਨੂੰ ਸੱਚੇ ਨਾਮ ਦਾ ਹੀ ਆਸਰਾ ਹੈ। ਉਹ ਕਹਿੰਦੇ ਮੇਰੀ ਰੋਟੀ ਵੀ ਵਾਹਿਗੁਰੂ, ਮੇਰਾ ਪਾਣੀ ਵੀ ਵਾਹਿਗੁਰੂ, ਮੇਰਾ ਸਾਰਾ ਕੁਝ ਵਾਹਿਗੁਰੂ, ਮੇਰਾ ਫਲ ਫਰੂਟ ਵੀ ਵਾਹਿਗੁਰੂ। ਇੱਕ ਅਵਸਥਾ ਬਣਦੀ ਗਾਂ ਜਾ ਕੇ, ਹਲੇ ਤਾਂ ਨਹੀਂ ਬਣਨੀ, ਹਲੇ ਤਾਂ ਆਪਾਂ ਨੂੰ ਲੋੜ ਪੈਂਦੀ ਰਹਿੰਦੀ ਸਰੀਰ ਨੂੰ। ਫਿਰ ਇੱਕ ਇਹੋ ਜਿਹਾ ਸ਼੍ਰੋਮਣੀ ਰਸ ਮਿਲਦਾ ਨਾਮ ਦਾ, ਜਿਹਦੇ ਅੱਗੇ ਬਾਕੀ ਸਾਰੇ ਰਸ ਫਿੱਕੇ ਪੈ ਜਾਂਦੇ ਜਾ ਕੇ। ਉਹ ਰਸ ਪਾਣੀ ਦਾ ਕੰਮ ਵੀ ਕਰਦਾ, ਭਾਵੇਂ ਸਾਲ ਦੋ ਸਾਲ ਜਿੰਨੇ ਸਾਲ ਮਰਜ਼ੀ ਗੁਫਾ ਸਿੱਟੀ ਰੱਖੋ ਭਗਤ ਨੂੰ, ਜਦੋਂ ਉਹ ਰਸ ਆਉਣ ਲੱਗ ਜੇ, ਨਾ ਉਹਨੂੰ ਭੁੱਖ ਲੱਗਦੀ ਹੈ, ਤਿੱਥੇ ਊਂਦ ਨਾ ਭੁੱਖ ਹੈ, ਮਨ ਚੜਿਆ ਦਸਵੇਂ ਆਕਾਸ਼, ਨਾ ਉਹਨੂੰ ਪਿਆਸ ਲੱਗਦੀ, ਕਿਉਂਕਿ ਉਹਦੇ ਅੰਦਰ ਚੀਜ਼ ਹੀ ਇਹੀ ਜਿਹੀ ਆ ਗਈ ਹੈ। ਜੇ ਇਹੋ ਜਿਹਾ ਕੈਪਸੂਲ ਮਿਲ ਜੇ ਆਪਾਂ ਸਾਰਿਆਂ ਨੂੰ, ਵੀ ਆਹ ਕੈਪਸੂਲ ਐਸੇ, ਇਹਨੂੰ ਖਾ ਕੇ ਨਾ ਭੁੱਖ ਲੱਗਦੀ ਹੈ, ਨਾ ਪਿਆਸ ਲੱਗਦੀ ਹੈ, ਨਾ ਥਕਾਵਟ ਹੈ, ਨਾ ਨੀਂਦ ਆਉਂਦੀ ਹੈ, ਬਿਲਕੁਲ ਇਹ ਸਾਰੀਆਂ ਤਾਕਤਾਂ ਪੂਰੀਆਂ ਕਰਦੇ। ਇਹਨੂੰ ਖਾ ਕੇ ਨਾ ਫਲ ਖਾਣ ਦੀ ਲੋੜ ਹੈ, ਨਾ ਰੋਟੀ ਖਾਣ ਦੀ, ਨਾ ਦੁੱਧ ਪੀਣ ਦੀ। ਐਸਾ ਕੈਪਸੂਲ ਜੇ ਸਾਇੰਸ ਕੱਢ ਦੇਵੇ, ਡਾਕਟਰ ਕੱਢ ਦੇਣ, ਕਿੰਨੀ ਮੌਜ ਹੋ ਜਾਏ ਆਪਾਂ ਨੂੰ। ਦਿਨੋ ਦਿਨ ਲਾਲੀਆਂ ਚੜ੍ਹਦੀਆਂ ਜਾਣ ਤੇ ਸਰੀਰ ਤਕੜਾ ਹੁੰਦਾ ਜਾਏ, ਲੋਕ ਪੁੱਛਣਗੇ ਤੂੰ ਕੀ ਖਾ ਲਿਆ ਹੈ ਜਾ। ਪਰ ਮਹਾਰਾਜ ਕਹਿੰਦੇ ਉਹ ਕੈਪਸੂਲ ਤੁਸੀਂ ਬਣਾ ਨਹੀਂ ਸਕਣਾ। ਨਾਨਕ ਭਗਤਾਂ ਭੁੱਖ ਸਾਲਾਹਣ, ਸੱਚ ਨਾਮ ਆਧਾਰ। ਉਹ ਕੈਪਸੂਲ ਤਾਂ ਸਿਰਫ ਗੁਰੂ ਨਾਨਕ ਦੇਵ ਜੀ ਕੋਲ ਹੀ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਉਹ ਕੈਪਸੂਲ ਨਹੀਂ ਬਣਨਾ ਤੁਹਾਡੇ ਕੋਲੋਂ, ਵਾਹਿਗੁਰੂ ਮੰਤਰ ਵਿੱਚ ਹੈ ਸਾਰਾ ਕੁਛ ਇਹ। ਤੇ ਵਾਹਿਗੁਰੂ ਮੰਤਰ ਨੂੰ ਜਪ ਕੇ ਭਗਤ ਜਿਹੜੇ ਨੇ ਸਦਾ ਆਨੰਦ ਰਹਿ, ਦਿਨ ਰਾਤੀ ਰਾਤ ਦਿਨ ਉਹ ਆਨੰਦ ਦੀ ਅਵਸਥਾ 'ਚ ਰਹਿੰਦੇ ਨੇ। ਕੋਈ ਮਰੇ ਕੋਈ ਜੰਮੇ, ਕੋਈ ਦੁੱਖ ਆਵੇ ਕੋਈ ਸੁੱਖ ਆਵੇ, ਨਾ ਉਹਨਾਂ ਨੂੰ ਭੁੱਖ ਦੀ ਨਾ ਪਿਆਸ ਦੀ। ਇਸ ਕਰਕੇ ਤਾਂ ਕਹਾਵਤ ਬਣਾਈ ਹੋਏ, ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ। ਭਗਤਾਂ ਦਾ ਤਾਂ ਇਹੋ ਜਿਹੇ ਕੋਈ ਮਰੇ ਕੋਈ ਜੀਵੇ, ਉਹ ਕਹਿੰਦਾ ਅਵਸਥਾ ਹੀ ਇਹੋ ਜਿਹੀ ਬਣ ਜਾਂਦੀ। ਇਹ ਨਹੀਂ ਕਿ ਉਹਨਾਂ ਨੂੰ ਦੁੱਖ ਨਹੀਂ ਹੁੰਦਾ, ਉਹ ਦੁੱਖ ਤੋਂ ਵੀ ਉੱਪਰ ਚਲੇ ਜਾ ਚੁੱਕੇ ਨੇ, ਉਹ ਹੁਕਮ ਵਿੱਚ ਆ ਗਏ ਨੇ। ਇਹ ਤਾਂ ਆਪਣਾ ਸੰਸਾਰੀ ਲੋਕਾਂ ਦਾ ਮੂੰਹ ਮਲਾਜਾ ਹੁੰਦਾ, ਇੱਕ ਦੂਜੇ ਨੂੰ ਜਾ ਕੇ ਕਹਿਣਾ ਬੜਾ ਮਾੜਾ ਹੋਇਆ, ਅੱਛਾ ਰੱਬ ਨੇ ਬੜਾ ਧੱਕਾ ਕੀਤਾ ਤੇਰੇ ਨਾਲ, ਐਵੇਂ ਮੂੰਹ ਦੀ ਪੋਚਾ ਪਾਚੀ ਹੁੰਦੀ ਆਪਣੀ ਬੋਲ ਬਾਲ ਕੇ, ਇੱਕ ਦੂਜੇ ਦੇ ਜਾਣਾ ਆਉਣਾ ਕਰਨਾ ਹੁੰਦਾ ਆਪਾਂ ਨੇ। ਪਰ ਰੱਬ ਦੇ ਪਿਆਰੇ ਤਾਂ ਇਹ ਸਮਝਦੇ ਨੇ ਹੁਕਮ ਦੇ ਵਿੱਚ ਆਇਆ ਹੁਕਮ ਦੇ ਵਿੱਚ ਗਿਆ ਹੈ, ਹੁਕਮ ਵਿੱਚ ਦੁੱਖ ਆ ਗਿਆ ਹੁਕਮ ਵਿੱਚ ਸੁੱਖ ਆ ਜਾਂਦਾ, ਮੈਂ ਕੁਛ ਵੀ ਨਹੀਂ ਕਰਨ ਵਾਲਾ। ਉਹ ਹੁਕਮ ਦੇ ਅੰਦਰ ਹੀ ਆਨੰਦ 'ਚ ਰਹਿੰਦੇ ਨੇ, ਸਦਾ ਆਨੰਦ ਰਹਿ ਦਿਨ ਰਾਤੀ, ਆਨੰਦ ਵਿੱਚ ਵੀ ਰਹਿੰਦੇ ਨੇ, ਨਾਮ ਦਾ ਆਸਰਾ ਵੀ ਲੈਂਦੇ ਨੇ, ਭਗਤੀ ਵੀ ਕਰਦੇ ਨੇ। ਪਰ ਉਹਨਾਂ ਦੀ ਇੱਕ ਖਾਸ ਵਿਸ਼ੇਸ਼ਤਾ ਕਿਹੜੀ ਹੈ? ਗੁਣਵੰਤਿਆਂ ਪਾਛਾਰ, ਕਹਿੰਦੇ ਇੱਕ ਉਹਨਾਂ 'ਚ ਚੀਜ਼ ਦੇਖੀ ਹੈ, ਹੰਕਾਰ ਬਿਲਕੁਲ ਨਹੀਂ ਹੈ। ਜਿਹੜੇ ਗੁਣ ਵਾਲੇ ਨੇ ਨਾ ਰੱਬ ਦੇ ਪਿਆਰੇ ਬ੍ਰਹਮ ਗਿਆਨੀ, ਉਹਨਾਂ ਦੇ ਪਾ ਛਾਰ ਉਹਨਾਂ ਦੇ ਚਰਨਾਂ ਦੀ ਧੂੜੀ ਬਣ ਕੇ ਰਹਿੰਦੇ ਨੇ, ਉਹ ਸੰਗਤ ਦੇ ਚਰਨਾਂ ਦੀ ਧੂੜੀ। ਜਿਹੜਾ ਬਹੁਤਾ ਵੱਡਾ ਗੁਰਮੁਖ ਹੁੰਦਾ, ਨਾਮ ਰਸੀਆ ਐਸਾ ਜਿਹਦੀ ਕਥਨ ਕੀਤੇ ਮਹਾਰਾਜ ਕਹਿੰਦੇ, ਉਹ ਇੱਥੇ ਨਹੀਂ ਲੱਭਣਾ ਆਪਾਂ ਨੂੰ, ਉਹ ਤਾਂ ਕਿਤੇ ਬੈਠਾ ਹੋਣਾ ਜੋੜੇ ਝਾੜਦਾ ਹੋਣਾ ਉਹਲੇ ਜੇ, ਉਹ ਤਾਂ ਕਿਤੇ ਸੰਗਤ ਦੀ ਸੇਵਾ 'ਚ ਲੱਗਿਆ ਹੋਣਾ, ਉਹ ਤਾਂ ਕਿਤੇ ਜਾਂ ਬਿਲਕੁਲ ਐਸਾ ਆਪਣੇ ਆਪ ਨੂੰ ਛੁਪਾ ਕੇ ਬੈਠਾ ਹੁੰਦਾ ਕਿ ਮੇਰਾ ਕਿਸੇ ਨੂੰ ਪਤਾ ਲੱਗ ਜਾਏ। ਪਰ ਬਣ ਕੇ ਰਹਿੰਦਾ ਸਾਧ ਸੰਗਤ ਦੀ ਚਰਨ ਧੂੜੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਬਾਕੀ ਸਾਰਿਆਂ ਦੇ ਵਿਚਾਰ ਵੀ ਤੁਹਾਨੂੰ ਦੱਸੇ ਨੇ ਅਤੇ ਭਗਤਾਂ ਦਾ ਵਿਚਾਰ ਵੀ ਤੁਹਾਨੂੰ ਦੱਸਿਆ ਕਿ ਭਗਤਾਂ ਨੇ ਕੀ ਕਰਨਾ, ਭਾਵ ਗੁਰਸਿੱਖਾਂ ਨੇ ਗੁਰਮੁਖਾਂ ਨੇ। ਨਾਨਕ ਭਗਤਾਂ ਭੁੱਖ ਸਾਲਾਹਣ, ਸੱਚ ਨਾਮ ਆਧਾਰ। ਆੜੇ ਨੂੰ ਕੰਨਾ, ਇੱਥੇ ਇਹੀ ਚੀਜ਼ ਹੈ ਬਸ ਜਿਹੜੀ ਆਪਾਂ ਨੂੰ ਸਫਲਤਾ ਦੇਵੇਗੀ। ਬਲੈਂਕੜੇ ਔਂਕੜ ਲਾਂ ਦਲਾਂ ਹਰ ਚੀਜ਼ ਦੀ ਸਾਂਭ ਸੰਭਾਲ। ਬਿੰਦੀਆਂ ਵਾਲਾ ਕੰਮ ਜਿਹੜਾ ਔਖਾ ਹੈ ਥੋੜ੍ਹਾ ਜਿਹਾ, ਬਿੰਦੀ ਥੋੜ੍ਹੀ ਜਿਹੀ ਧਿਆਨ ਨਾਲ ਹੀ ਲਾਉਣੀ ਪੈਂਦੀ, ਕਿਉਂਕਿ ਆਹ ਹੁਣ ਕਈ ਸੰਥਿਆ ਹੋਰ ਵੀ ਥਾਵਾਂ 'ਤੇ ਕਰਾਉਂਦੇ ਨੇ, ਉਹਨਾਂ ਨੂੰ ਤਾਂ ਖੁਦ ਵੀ ਨਹੀਂ ਪਤਾ ਹੁੰਦਾ ਬਿੰਦੀ ਲੱਗਣੀ ਕਿੱਥੇ ਹੈ। ਉਹ ਫਿਰ ਕੀ ਕਰਦੇ ਨੇ, ਅੱਗੇ ਵੀ ਇੰਨਾ ਹੀ ਬੈਠਾ ਹੁੰਦਾ ਕਰਨ ਵਾਲਾ ਅਤੇ ਉਹ ਆਪ ਵੀ ਇੰਨਾ ਹੀ ਹੁੰਦਾ। ਉਹ ਕਹਿੰਦਾ ਲਾਈ ਚੱਲ ਬਿੰਦੀਆਂ, ਲਾਈ ਚੱਲ ਬਿੰਦੀਆਂ, ਸਾਰੇ ਥਾਂ 'ਤੇ ਲਾ ਦੇ, ਰੌਲਾ ਹੀ ਮਕਾ ਤੂੰ। ਇੰਨਾ ਨਹੀਂ ਲਾਉਣਾ ਬਿੰਦੀਆਂ ਨੂੰ, ਜਿੰਨਾ ਬਿੰਦੀ ਦੀ ਲੋੜ ਮੁਤਾਬਕ ਹੀ ਬਿੰਦੀ ਦੀ ਵਰਤੋਂ ਕਰਨੀ ਹੈ। ਇਸ ਕਰਕੇ ਔਂਕੜ ਦਲੈਂਕੜ ਦਾ ਧਿਆਨ ਰੱਖਣਾ, ਸਦਾ ਆਨੰਦ ਰਹੇ ਦਿਨ ਰਾਤੀ, ਰਾਤ ਦਿਨ ਆਨੰਦ ਵਿੱਚ ਰਹੋ, ਸਾਧ ਸੰਗਤ ਦੀ ਚਰਨ ਧੂੜ ਬਣ ਜਾਓ ਅਤੇ ਰਾਤ ਦਿਨ ਨਾਮ ਦਾ ਆਸਰਾ ਲਓ। ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਬਾਣੀ ਆਸਾ ਕੀ ਵਾਰ ਬਖਸ਼ਿਸ਼ ਕਰ ਰਹੇ ਨੇ ਆਪਣੇ ਉੱਤੇ। ਸਤਿਗੁਰੂ ਮਹਾਰਾਜ ਨੇ ਕੱਲ ਆਪਾਂ ਨੂੰ ਬਖਸ਼ਿਸ਼ਾਂ ਕੀਤੀਆਂ ਸੀ ਕਿ ਕਿਸ ਢੰਗ ਦੇ ਨਾਲ ਸਾਰੇ ਜਣੇ ਆਪੋ ਆਪਣੇ ਤਰੀਕੇ ਨਾਲ ਭਗਤੀ ਕਰਦੇ ਨੇ। ਮਹਾਰਾਜ ਨੇ ਕੱਲ ਦੱਸਿਆ ਸੀ ਭਗਤਾਂ ਵਿੱਚ ਜਿਹੜੀ ਵਿਸ਼ੇਸ਼ਤਾ ਹੈ ਖਾਸ, ਉਹ ਹੈ ਕਿ ਗੁਣਵੰਤਿਆਂ ਪਾਛਾਰ। ਭਗਤ ਜਨ ਇੰਨੀ ਭਗਤੀ ਕਰਕੇ ਬੜੇ ਉੱਚੇ ਉੱਠ ਕੇ ਵੀ ਧੂੜੀ ਬਣ ਕੇ ਰਹਿੰਦੇ ਨੇ ਸਾਧ ਸੰਗਤ ਦੀ, ਗੁਣ ਵਾਲਿਆਂ ਦੀ, ਰੱਬ ਦੇ ਪਿਆਰਿਆਂ ਦੀ। ਇਹ ਖਾਸੀਅਤ ਪਰਮੇਸ਼ਰ ਵਿੱਚ ਵੀ ਹੈ, ਸਤਿਗੁਰੂ ਵਿੱਚ ਵੀ ਹੈ ਅਤੇ ਰੱਬ ਦੇ ਪਿਆਰੇ ਬ੍ਰਹਮ ਗਿਆਨੀਆਂ ਵਿੱਚ ਵੀ ਹੈ। ਹੁਣ ਆਪਾਂ ਕਹੀ ਵੀ ਹੁਣ ਪਰਮੇਸ਼ਰ ਨੂੰ ਕੀ ਲੋੜ ਹੈ ਜੋੜੇ ਝਾੜਨ ਦੀ, ਹੁਣ ਲੋੜ ਹੈ ਤੁਹਾਨੂੰ, ਹੁਣ ਵੀ ਜੋੜੇ ਝਾੜ ਦੇਣ। ਸਤਿਗੁਰੂ ਨੂੰ ਪੁੱਛੇ ਤੁਹਾਨੂੰ ਕੋਈ ਜ਼ਰੂਰਤ ਹੈ, ਮਹਾਰਾਜ ਵੀ ਜੋੜੇ ਝਾੜ ਜਾਂਦੇ। ਬ੍ਰਹਮ ਗਿਆਨੀ ਨੂੰ ਪੁੱਛੇ ਤੁਹਾਨੂੰ ਲੋੜ ਹੈ, ਉਹ ਕਹਿੰਦੇ ਮੈਂ ਵੀ ਜੋੜੇ ਝਾੜਨੇ ਸਾਧ ਸੰਗਤ ਦੇ। ਇਹਦੇ 'ਚ ਇਹਦਾ ਮਤਲਬ ਕੋਈ ਖਾਸ ਗੱਲ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਨੇ ਭਾਈ ਗੁਰਦਾਸ ਨੂੰ ਨਾਲ ਲਿਆ। ਭਾਈ ਗੁਰਦਾਸ ਸੰਗਤ ਕਾਬਲ ਕੰਧਾਰ ਤੋਂ ਆਈ ਹੈ, ਥੱਕੀ ਹੋਈ ਹੈ, ਭਾਈ ਚੱਲ ਆਪਾਂ ਚਰਨ ਚਾਪੀ ਕਰਦੇ ਹਾਂ। ਪਿੱਪਲੀ ਸਾਹਿਬ ਗੁਰਦੁਆਰੇ ਗਏ ਮਹਾਰਾਜ ਜੀ, 6 ਕਿਲੋਮੀਟਰ ਪਰੇ। ਸੋ ਉੱਥੇ ਜਾ ਕੇ ਸਾਧ ਸੰਗਤ ਨੂੰ ਭਾਈ ਗੁਰਦਾਸ ਨੂੰ ਲਾਤਾ ਪਹਿਲਾਂ ਪੱਖਾ ਕਰਨ, ਪ੍ਰਸ਼ਾਦਾ ਛਕਾਇਆ, ਸਾਰੇ ਥੱਕੇ ਸੀ ਸੌਂ ਗਏ। ਪਹਿਲਾਂ ਤਾਂ ਪੰਜਵੇਂ ਪਾਤਸ਼ਾਹ ਨੇ ਆਪਣੇ ਪਰਨੇ ਨਾਲ, ਗਲ ਵਾਲੇ ਨਾਲ ਸੰਗਤ ਦੇ ਚਰਨ ਅਤੇ ਪਿੰਜਣੀਆਂ ਦੇ ਉੱਤੇ ਜਿੰਨੀ ਮਿੱਟੀ ਲੱਗੀ ਸੀ ਸਾਰਿਆਂ ਦੀ ਸਾਫ਼ ਕੀਤੀ, ਉਹ ਮੱਥੇ ਲਾਈ ਜਾਣ। ਭਾਈ ਗੁਰਦਾਸ, ਇਹ ਗੁਰੂ ਨਾਨਕ ਸਾਹਿਬ ਦੀ ਸੰਗਤ ਹੈ, ਮੈਂ ਤਾਂ ਸੇਵਾਦਾਰ ਹਾਂ ਇਹਨਾਂ ਦਾ। ਫਿਰ ਪੱਖਾ ਪਕੜ ਕੇ ਭਾਈ ਗੁਰਦਾਸ ਜੀ ਤੋਂ ਸਾਰੀ ਰਾਤ ਮਹਾਰਾਜ ਪੱਖਾ ਕਰਦੇ ਰਹੇ ਸੰਗਤ ਨੂੰ। ਭਾਈ ਗੁਰਦਾਸ ਨੇ ਵੀ ਇਹੀ ਕਰਮ ਕੀਤਾ। ਸੋ ਕਹਿਣ ਦਾ ਭਾਵ ਹੈ ਕਿ ਸਤਿਗੁਰੂ ਨੂੰ ਕੀ ਲੋੜ ਹੈ, ਉਹ ਤਾਂ ਸਿਰਫ ਸਾਨੂੰ ਸਿਖਾਉਣ ਲਈ ਪੂਰਨੇ ਪਾ ਰਹੇ ਨੇ, ਰਸਤਾ ਦਿਖਾ ਰਹੇ ਨੇ। ਇੱਥੇ ਮਹਾਰਾਜ ਨੇ ਨਿਮਰਤਾ ਹੀ ਸਿਖਾਈ ਆਪਾਂ ਨੂੰ, ਗੁਣਵੰਤਿਆਂ ਪਾਛਾਰ। ਮਹੱਲਾ ਪਹਿਲਾ, 466 ਅੰਗ 'ਤੇ ਹਾਂ ਆਪਾਂ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ 6ਵੇਂ ਸਲੋਕ ਵਿੱਚ ਬਖਸ਼ਿਸ਼ ਕਰ ਰਹੇ ਨੇ ਆਪਣੇ 'ਤੇ। ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਹਾਰ। ਜਿਹੜੀ ਮੁਸਲਮਾਨ ਦੀ ਮਿੱਟੀ ਹੈ, ਕਬਰਾਂ ਦੇ ਵਿੱਚ ਦੱਬ ਦਿੱਤਾ ਜਾਂਦਾ ਮੁਸਲਮਾਨਾਂ ਨੂੰ, ਸੋ ਉਹ ਮਿੱਟੀ ਸਮਾਂ ਪਾ ਕੇ ਕਾਫ਼ੀ ਸੋਹਣੀ ਬਣ ਜਾਂਦੀ, ਚੀਕਣੀ। ਘੁਮਿਆਰ ਨੂੰ ਬੜੀ ਪਸੰਦ ਆਉਂਦੀ ਹੈ, ਉਹ ਘੁਮਿਆਰ ਦੇ ਪੱਲੇ ਪੈ ਗਈ ਮਿੱਟੀ, ਪੇੜਾ ਪਈ, ਪੰਨੇ ਵਿੱਚ ਜਾਂ ਪੱਲੇ ਵਿੱਚ ਪੈ ਗਈ। ਕੱਕੇ ਨੂੰ ਔਂਕੜ, ਮੰਮੇ ਸਿਹਾਰੀ, ਮੰਮੇ ਥੱਲੇ ਹਲੰਤ ਕਰਤੀ, ਭਾਰਾ ਕਰ ਦਿੱਤਾ, ਹਲੰਤ ਲਾ ਕੇ ਐੜੇ ਕੰਨਾ ਰਾਰਾ। ਇਹ ਹੁਣ ਵੈਸੇ ਤਾਂ ਆਪਾਂ ਆਮ ਲਿਖਣ ਵਿੱਚ ਘੱਗੇ ਨਾਲ ਲਿਖਦੇ ਹਾਂ ਘੁਮਿਆਰ, ਬਾਣੀ ਵਿੱਚ ਮਹਾਰਾਜ ਨੇ ਇਹਦੀ ਵਰਤੋਂ ਕੱਕੇ ਨਾਲ ਹੀ ਕੀਤੀ ਹੈ। ਬੋਲਣ ਵਿੱਚ ਉਹੀ ਅੱਖਰ ਬਣ ਜਾਣਾ, ਕਿਉਂਕਿ ਮੰਮੇ ਨੂੰ ਭਾਰਾ ਕਰ ਦਿੱਤਾ, ਇਸ ਕਰਕੇ ਕੋ ਮਿਹਾਰ, ਇਹ ਘੁਮਿਆਰ ਬਣ ਜਾਂਦਾ ਹੈ। ਘੱਗੇ ਨਾਲ ਨਹੀਂ ਕਹਿਣਾ, ਘੁਮਿਆਰ ਨਹੀਂ ਕਹਿਣਾ, ਘੁਮਿਆਰ। ਮਿੱਟੀ ਮੁਸਲਮਾਨ ਕੀ ਪੇੜਾ ਹੈ, ਅੜਾੜੇ ਨੂੰ ਦਲਾਈਆਂ, ਜੇ ਇੱਕ ਲਾਂ ਹੁੰਦੀ ਫਿਰ ਪੇੜੇ, ਬਹੁਤੇ ਪੇੜੇ, ਉਹ ਪੇੜੇ ਖਾਣ ਵਾਲੇ। ਇਹ ਪੇੜਾ ਇੱਥੇ ਅਰਥ ਹੈ ਪੱਲੇ ਪੈ ਗਈ, ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ, ਲੈ ਗਿਆ ਪੁੱਟ ਕੇ ਕਬਰਾਂ ਨੂੰ, ਸੋਹਣੀ ਮਿੱਟੀ ਮਿਲ ਗਈ, ਘਾੜ ਭਾਂਡੇ ਇੱਟਾਂ ਕੀਆਂ। ਹੁਣ ਘੁਮਿਆਰ ਨੇ ਮਿੱਟੀ ਨੂੰ ਗੁੰਨਿਆ, ਘੜ ਘੜ ਕੇ ਸੋਹਣੇ ਭਾਂਡੇ ਬਣਾਏ ਨੇ, ਇੱਟਾਂ ਬਣਾਈਆਂ ਨੇ, ਉਹਨਾਂ ਨੂੰ ਆਵੇ ਦੇ ਵਿੱਚ ਲਾਇਆ ਤਾਂ ਕਿ ਭਾਂਡੇ ਪੱਕ ਜਾਣ ਚੰਗੀ ਤਰ੍ਹਾਂ, ਇੱਟਾਂ ਵੀ ਪੱਕ ਜਾਣ। ਜਦੋਂ ਮਿੱਟੀ ਨੂੰ ਉਹਦੇ ਵਿੱਚ ਲਾਉਂਦੇ ਨੇ, ਜਿਹੜਾ ਉਹ ਵਿੱਚ ਪਾਣੀ ਹੁੰਦਾ ਹੈ, ਪਾਣੀ ਪਾ ਕੇ ਮਿੱਟੀ ਗੁੰਨ ਕੇ ਫੇਰ ਹੀ ਘੜਾ ਤਿਆਰ ਹੁੰਦਾ, ਬਰਤਨ ਤਿਆਰ ਹੁੰਦੇ, ਇੱਟਾਂ ਤਿਆਰ ਹੁੰਦੀਆਂ ਨੇ। ਉਹ ਪਾਣੀ ਸੂੰ ਸੂੰ ਦੀ ਆਵਾਜ਼ ਕਰਦਾ ਹੈ, ਸੜਦਾ ਹੈ, ਜਲਦੀ ਜਲਦੀ ਕਰੇ ਪੁਕਾਰ, ਜਲਦੀ ਤੋਂ ਭਾਵ ਜਲਦੀ ਬਲਦੀ ਹੋਈ, ਉਹ ਮਿੱਟੀ ਪੁਕਾਰ ਕਰਦੀ ਭਾਵ ਸੂੰ ਸੂੰ ਕਰਦੀ ਹੈ। ਜਲ ਜਲ ਰੋਵੈ ਬੱਪੜੀ, ਬੱਪੜੀ ਹੁੰਦੀ ਤੁੱਛ ਜੀ, ਬਿਲਕੁਲ ਹੀ ਤੁੱਛ ਜੀ ਮਿੱਟੀ, ਜਲ ਜਲ ਕੇ ਰੋਂਦੀ ਹੈ। ਇੱਕ ਪਾਸੇ ਤਾਂ ਉਹ ਕਹਿੰਦੇ ਨੇ ਅਸੀਂ ਸਾੜਨਾ ਨਹੀਂ, ਬਈ ਅਸੀਂ ਤਾਂ ਕਬਰ ਦੇ ਵਿੱਚ ਦੱਬਣਾ ਹੈ। ਤਾਂ ਮਹਾਰਾਜ ਕਹਿੰਦੇ ਆ ਹੁਣ ਸੜ ਤਾਂ ਰਿਹਾ, ਜਲ ਜਲ ਕੇ ਤਾਂ ਰੋਂਦੇ ਨੇ ਬੱਪੜੇ ਤੁੱਛ ਜੇ ਜੀਵ, ਮਿੱਟੀ ਵੀ ਰੋਂਦੀ ਹੈ। ਝੜ ਝੜ ਪਵ ਹੈ ਅੰਗਿਆਰ, ਝੜ ਝੜ ਕੇ ਅੰਗਿਆਰ ਥੱਲੇ ਡਿੱਗਦੇ ਨੇ। ਰਾਮ ਰਾਏ ਜੀ ਨੇ ਇਸੇ ਪੰਗਤੀ ਤੇ ਜਾ ਕੇ ਔਰੰਗਜ਼ੇਬ ਦੇ ਥੋੜ੍ਹਾ ਜਿਹਾ ਕਿਸੇ ਦੇ ਅੱਗੇ ਜਿਵੇਂ ਆਪਾਂ ਝਿਪ ਜਾਈਏ, ਝੁਕ ਜਾਈਏ, ਡਰ ਜਾਈਏ ਥੋੜ੍ਹਾ ਜਿਹਾ, ਬਈ ਹੁਣ ਔਰੰਗਜ਼ੇਬ ਰੋਜ਼ ਇੰਨੀਆਂ ਮੋਹਰਾਂ ਭੇਜਦਾ, ਇੰਨਾ ਖਾਣ ਪੀਣ ਨੂੰ, ਇੰਨਾ ਰਹਿਣ ਸਹਿਣ, ਇੰਨਾ ਸਤਿਕਾਰ, ਸ਼ਾਹੀ ਮਹਿਮਾਨ ਬਣਾ ਕੇ ਰੱਖਿਆ ਰਾਮ ਰਾਏ ਨੂੰ। ਕਾਜ਼ੀਆਂ ਮਲਾਣਿਆਂ ਨੇ ਨਿਰੰਗੇ ਨੂੰ ਚੁੱਕ ਦਿੱਤਾ, ਵੀ ਹੁਣ ਪੁੱਛੋ ਇਹਨਾਂ ਨੂੰ, ਇਹਨਾਂ ਨੇ ਆਪਣੇ ਬਾਰੇ ਨਾ ਇੱਕ ਕਲਾਮ ਬੜੀ ਗਲਤ ਲਿਖੀ ਹੈ, ਮਿੱਟੀ ਮੁਸਲਮਾਨ ਕੀ ਲਿਖਿਆ, ਪੇੜਾ ਪਈ ਘੁਮਿਆਰ, ਵੀ ਉਹ ਗੱਲ ਆਪਣੇ ਹੱਕ 'ਚ ਨਹੀਂ ਹੈਗੀ। ਰਾਮ ਰਾਏ ਜੀ ਨੇ ਕਿਹਾ ਨਹੀਂ, ਉਹ ਤਾਂ ਅਸਲ 'ਚ ਤਾਂ ਮਿੱਟੀ ਬੇਈਮਾਨ ਕੀ ਲਿਖਿਆ, ਉਹ ਵੈਸੇ ਹੀ ਮੁਸਲਮਾਨ ਕਿਸੇ ਨੇ ਲਿਖਤਾ ਹੋਣਾ, ਪਹਿਰੇ ਵੈਸੇ ਮਹਾਰਾਜ ਨੇ ਲਿਖਿਆ। ਰਾਮ ਰਾਏ ਜੀ ਨੇ ਇੰਨੀਆਂ ਵੱਡੀਆਂ ਵੱਡੀਆਂ ਕਰਾਮਾਤਾਂ ਦਿਖਾਈਆਂ, ਸੱਤਵੇਂ ਪਾਤਸ਼ਾਹ ਨੂੰ ਜਦੋਂ ਆ ਕੇ ਰਾਮ ਰਾਏ ਨੇ ਸੁਨੇਹਾ ਭੇਜਿਆ ਸੀ, ਉਦੋਂ ਮਹਾਰਾਜ ਨੇ ਕਿਹਾ ਸੀ ਰਾਮ ਰਾਏ ਜੇ ਚਾਹੁੰਦਾ ਤਾਂ ਇਹ ਨਜ਼ਾਰਾ ਵੀ ਨਿਰੰਗੇ ਨੂੰ ਦਿਖਾ ਸਕਦਾ ਸੀ, ਕਬਰਾਂ ਜਲਦੀਆਂ ਹੋਈਆਂ, ਕਬਰਾਂ ਸੜਦੀਆਂ ਹੋਈਆਂ, ਉਹ ਮਿੱਟੀ ਸੂੰ ਸੂੰ ਕਰਦੀ ਹੋਈ ਦਿਖਾ ਸਕਦਾ ਸੀ, ਪਰ ਉਹਦੀ ਚਾਪਲੂਸੀ ਕਰਦਾ ਰਹਿ ਗਿਆ। ਉਹਨੂੰ ਇਹ ਸੀ ਕਿ ਮੇਰਾ ਰੋਜ਼ੀਨਾ ਬੰਦ ਹੋ ਜਾਏਗਾ, ਮੈਨੂੰ ਇੱਥੋਂ ਕੱਢ ਨਾ ਦੇਣ, ਹੁਣ ਮੇਰੇ ਤਾਂ ਵਾਹਵਾ ਵੱਡੇ ਵੱਡੇ ਵਜ਼ੀਰ ਪੈਰੀ ਹੱਥ ਲਾਉਂਦੇ ਨੇ। ਜਦੋਂ ਬੰਦਾ ਇਸ ਗੱਲ 'ਚ ਫਸ ਜਾਵੇ, ਬੰਦਾ ਬਹਾਦਰ ਵੀ ਇਸੇ ਗੱਲ 'ਚ ਹੀ ਫਸਿਆ ਸੀ, ਜਦੋਂ ਬੰਦਾ ਆਪਣੀ ਵਡਿਆਈ ਵਿੱਚ ਫਸ ਜਾਂਦਾ ਤਾਂ ਗੁਰੂ ਦੀ ਵਡਿਆਈ ਭੁੱਲ ਕੇ ਸਤਿਗੁਰੂ ਮਹਾਰਾਜ ਦੀ ਨਰਾਦਰੀ ਕਰਨੀ ਸ਼ੁਰੂ ਕਰ ਦਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗੁਰਸਿੱਖੋ ਭਾਈ ਤੁਹਾਨੂੰ ਸਤਿਕਾਰ ਬਹੁਤ ਮਿਲੇਗਾ ਬਾਣੀ ਪੜ੍ਹਨ ਦੇ ਨਾਲ, ਪਰ ਕਿਤੇ ਐਸਾ ਨਾ ਹੋਵੇ ਤੁਸੀਂ ਆਪਣੇ ਸਤਿਕਾਰ ਕਰਾਉਂਦੇ ਕਰਾਉਂਦੇ ਮੇਰਾ ਸਤਿਕਾਰ ਹੀ ਭੁੱਲ ਜਾਓ, ਜਿਵੇਂ ਰਾਮ ਰਾਏ ਭੁੱਲ ਗਿਆ। ਸੋ ਮਹਾਰਾਜ ਕਹਿੰਦੇ ਨੇ ਅੰਗਿਆਰ ਝੜ ਝੜ ਕੇ ਪੈਂਦੇ ਨੇ, ਨਾਨਕ ਜਿਨ ਕਰਤਾ ਕਾਰਨ ਕੀ ਆ, ਜਿਸ ਕਰਤਾ ਅਕਾਲ ਪੁਰਖ ਵਾਹਿਗੁਰੂ ਨੇ ਕਾਰਨ ਤੋਂ ਭਾਵ ਸੰਸਾਰ ਪ੍ਰਪੰਚ ਪੈਦਾ ਕੀਤਾ ਹੈ, ਇਹਦੀ ਮਿਤ ਮਰਿਆਦਾ ਨੂੰ ਇਹਨੂੰ ਬਣਾਉਣਾ ਚਲਾਉਣਾ ਨਾਸ ਕਰਨਾ, ਸੋ ਜਾਣੈ ਕਰਤਾਰ, ਕਰਤਾਰ ਕਰਤਾ ਪੁਰਖ ਹੀ ਜਾਣਦਾ, ਵਾਹਿਗੁਰੂ ਜਿਹਨੇ ਸੰਸਾਰ ਬਣਾਇਆ ਉਸੇ ਨੂੰ ਹੀ ਪਤਾ ਹੈ ਸੰਸਾਰ ਦਾ, ਸੰਸਾਰ ਦੀਆਂ ਮਰਿਆਦਾਵਾਂ ਦਾ। ਸਹੀ ਮਰਿਆਦਾ ਜਿਹੜੀ ਅਕਾਲ ਪੁਰਖ ਨੇ ਸਿੱਖੀ ਵਿੱਚ ਬਖਸ਼ੀ ਆਪਾਂ ਨੂੰ, ਬਾਕੀ ਲੋਕਾਂ ਨੇ ਤਾਂ ਆਪਣੀ ਮਤ ਦੇ ਮੁਤਾਬਕ ਇਹ ਮਰਿਆਦਾਵਾਂ ਬਣਾਈਆਂ ਹੋਈਆਂ ਨੇ ਕਿ ਅਖੀਰ 'ਤੇ ਜਾ ਕੇ ਕਿਆਮਤ ਦੇ ਦਿਨਾਂ ਵਿੱਚ ਕਹਿੰਦੇ ਕਿ ਫਿਰ ਸਾਰੀਆਂ ਕਬਰਾਂ ਦੇ ਬੰਦੇ ਖੜ੍ਹੇ ਹੋ ਜਾਣਗੇ। ਇਹ ਤੁਰਕਾਂ ਦਾ ਵਿਚਾਰ ਹੈ, ਪਰ ਮਹਾਰਾਜ ਜੀ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ।
महाराज कहते वह हड्डिया इतने पह गई जीव खानी कि 84 के गेड़े च कित खानी की बनिया फिर तुम कहने कियामत वेले कबर सारे खड़े हो जाएंगे किमें हो जाएंगे जे ए हड्डिया खड़िया होन लगन फिर तो सारे ही खड़े हो जा कर इस करके गुरु साहब ने उन्होंने इस चीज का खंडन कर दिता है। आओ सतगुरु नानक देव जी महाराज आप कहते हैं सारी दुनिया नू होका दे के पुकार के पौड़ी बिन सतगुर किना ना पायो पिछे बिना सतगुरु तो किसी ने रब नू मिले प्राप्त किया जब तक सच्चे गुरु नहीं मिलते उन्हां तो बिना प्राप्ति होई नहीं अज तक किसी नू। गुरु तो हरेक नू ही धारना पैंदा जे कोई गुरु ना धारे परमात्मा उन्हों प्रवान ही नहीं करते हैं। सो इस करके देवत्या ने भी गुरु धारण किए ने छोटिया ने भी गुरु धारण किए हर एक ने गुरु जरूर धारिया। महाराज हुण आपां कहने भाई गुरसिखो जे मर्यादा मुताबक तुसीं अमृत छक के गुरु वाले ना बनोगे ना बिन सतगुर किने ना पायो ना तो पिछे किसी ने पाया बिन सतगुर किने ना पाया ना हुण किसी ने पाया ना पिछे ना हुण कि सतगुरु तो बिना प्राप्ति नहीं हुंदी। अपनियां मर्जियां छड़ दिओ अपनियां मनमत्तां छड़ के आओ गुरु घर वल क्योंकि सतगुरु नूं तुसीं की समझदे हो। महाराज कहिंदे ने कई लोगों का विचार है कि सतगुरु नानक देव जी होर ने अकाल पुरख वक्रे ने यह जेड़े बंदे भगती तो हीने ने भगती नहीं करते सिर्फ किताबी गल्लां ने जिन्हां दे पास खुशकी है खुशकी निरी सिद्धांत तो पासे बैठ गए ने बस वो यही गल कही जाते भी गुरु नानक देव जी तो बाणी लियाउण वाले ही सी धन गुरु नानक देव नूं कहना ही माड़ा मानते ने लोग कहने धन गुरु नानक भी नहीं कहना चाहिए कहने उन्होंने तो हुण आपां लोड़ ही नहीं बस आपां तो अपना लिया बाणी लिया ती उन्होंने ये जेडे खुशकी दे प्रचार ने इन्हां तो तुसीं बचना। मैं नहीं कहता मैं तुहानूं यही कहना निर्गुण ते सरगुण दो रूप ने निर्गुण विच ओह नहीं दिखदा सरगुण विच ओही परमात्मा गुरु नानक देव जी है उही परमात्मा गुरु अंगद देव जी है उही परमात्मा सरगुण रूप में गुरु ग्रंथ साहिब महाराज है। जे तो इत्थे यकीन खड़ गया तो कुछ प्राप्ति कर लोगे नहीं तो इन्हों देख लो जिहड़े हुण लगे हुए ने गल्लां करन 40-50 सालों तो ये लोग लगे हुए ने और आने वाले समय च होर 40 साल इन्हों देख लो ये किन्नी क प्राप्ति कर लैणगे ते किन्नी क तरक्की हो जाएगी तो किन्नी क तरक्की हुण अपनी पंथ की हैगी है जिहड़ी इस मौके पर प्रचार करते ने एक गुमराह कुन प्रचार है सारा सतगुरु तो विरुद्ध कर देंगे लोगों नूं कि सतगुरु नूं नहीं मनना सीधा अकाल पुरख नूं मनना। महाराज कहने सतगुर विच आप रख्यौन अकाल पुरख वाहिगुरु ने अपना आप सतगुरु दे विच ही रख्या होया है अकाल पुरख सतगुरु दे विच ही तो बैठे ने कर प्रगट आख सुनाया ये गल मैं सारे नूं प्रगट करके सुना दित्ती। गुरु नानक देव जी कहिंदे लोको भुलेखे च ना रह जाओ धन धन रामदास गुर जिन सिरिया तिन्हें सवारिया धन धन सतगुरु रामदास महाराज कहने जिन सिरिया जिन्हें सिरिया है जगत नूं सृष्टि नूं बनाया है तिन्हें सवारिया तिस परमेश्वर ने गुरु रामदास रूप सवारिया है अपना। इत्थे गुरु नानक देव जी ने बिल्कुल प्रगट कर दित्ती गल अपना वचन प्रगट करता सतगुर विच आप रख्यौन अकाल पुरख ने सतगुरु दे विच अपना आप रख्या है सतगुर मिलिया है सदा मुक्त है जिन विचों मोह चुका आया सतगुरु नूं मिलने करके जीव सदा मुक्त हुंदा है बंधना तो माया तो विशियां तो जिन्हां ने विचों माया का मोह चुका दिता सिख दे अंदरों माया का मोह सतगुरु ही चुकाउंदे ने दूर करदे ने। जे मैं कहां मैं माया का मोह चुका सकदा हां उही माया है कुदरत जी नूं कहने आ आपां कित्थे कित्थे एड्डी वड्डी रब की कुदरत उहदी माया आपां उहदा मुकाबला कित्थे कर सकदे हां। ਜੇ ਮੈਂ ਕਹਾਂ ਕਿ ਆਪਾਂ ਸਾਰੇ ਜਾਣੇ ਵੀ ਰਲ ਕੇ ਮਾਇਆ ਦਾ ਮੋਹ ਚੁਕਾਉਣ ਦਾ ਯਤਨ ਕਰੀਏ, ਆਪਾਂ ਨਹੀਂ ਚੁਕਾ ਸਕਦੇ। ਸਤਿਗੁਰੂ ਸਮਰੱਥ ਨੇ, ਜਿਵੇਂ ਸੀਤਾ ਸਵੰਬਰ ਵੇਲੇ ਧਨਖ ਨੂੰ ਕੋਈ ਨਹੀਂ ਚੱਕ ਸਕਿਆ, ਤੋੜਨਾ ਤੱਕ ਵੱਖਰੀ ਗੱਲ ਰਹੀ ਹੈ, ਚੁੱਕ ਹੀ ਨਹੀਂ ਸਕਿਆ ਕੋਈ ਉਹ ਧਨਖ ਨੂੰ। ਰਾਮ ਚੰਦਰ ਜੀ ਨੇ ਚੁੱਕ ਕੇ ਝੱਟ ਤੋੜ ਦਿੱਤਾ, ਕਿਉਂਕਿ ਉਹ ਸਮਰੱਥ ਅਵਤਾਰ ਬਣਾਏ ਸੀ, ਪਰਮੇਸ਼ਰ ਨਹੀਂ ਬਣਾਇਆ ਸੀ ਉਹਨਾਂ ਨੂੰ। ਤੇ ਇਸੇ ਪ੍ਰਕਾਰ ਇਹ ਪਰਮੇਸ਼ਰ ਦੀ ਮਾਇਆ ਹੈ, ਆਪਾਂ ਕਿਲ ਕਿਲ ਮਰ ਜਾਈਏ, ਕਈ ਜਨਮ ਕਰੋੜਾਂ ਜਨਮ ਵੀ ਲੈ ਲਈਏ ਤਾਂ ਵੀ ਆਪਾਂ ਮਾਇਆ ਤੋਂ ਨਹੀਂ ਬਚ ਸਕਦੇ। ਪਰ ਜੇ ਸਤਿਗੁਰੂ ਦੀ ਮਿਹਰ ਹੋ ਜਾਵੇ ਤਾਂ ਇੱਕ ਛਿਨ ਵਿੱਚ ਮਾਇਆ ਤੋਂ ਪਰੇ ਕਰ ਦਿੰਦੇ ਨੇ, ਮੁਕਤ ਕਰ ਦਿੰਦੇ ਨੇ, ਮਾਇਆ ਵਾਲੇ ਇਸ਼ਾਰਾ ਕਰ ਦਿੰਦੇ ਨੇ ਬਈ ਬਸ ਹੁਣ ਨਹੀਂ ਇਹਨੂੰ ਕੁਛ ਕਹਿਣਾ। ਉੱਤਮ ਇਹੋ ਵਿਚਾਰ ਹੈ ਸਾਰਿਆਂ ਨਾਲੋਂ ਉੱਤਮ ਵਿਚਾਰ ਗੁਰੂ ਨਾਨਕ ਦੇਵ ਜੀ ਕਹਿੰਦੇ, ਮੈਂ ਤੁਹਾਨੂੰ ਦੱਸਦਾ ਆਪਣਾ, ਜਿਨ ਸੱਚੇ ਸਿਉਂ ਚਿੱਤ ਲਾਇਆ, ਜਿਨ੍ਹਾਂ ਨੇ ਸੱਚੇ ਅਕਾਲ ਪੁਰਖ ਵਿੱਚ ਆਪਣਾ ਚਿੱਤ ਜੋੜਿਆ ਹੈ, ਜਗ ਜੀਵਨ ਦਾਤਾ ਪਾਇਆ, ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਦਾਤਾ ਉਹਨਾਂ ਨੇ ਪ੍ਰਾਪਤ ਕਰ ਲਿਆ ਜਿਨ੍ਹਾਂ ਨੇ ਵਾਹਿਗੁਰੂ ਦੇ ਵਿੱਚ ਆਪਣਾ ਚਿੱਤ ਜੋੜ ਲਿਆ ਹੈ। ਅੰਤੇ ਮਿਲੇ ਗੋਪਾਲ, ਉਹ ਗੋਪਾਲ ਪਰਮੇਸ਼ਰ ਵਿੱਚ ਅੰਤ ਨੂੰ ਜਾ ਕੇ ਲੀਨ ਹੋ ਜਾਂਦੇ ਨੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਹ ਜੀਵ ਜੰਮਦਾ ਆਉਂਦਾ ਜਾਂਦਾ ਮਰਦਾ ਕਿਉਂ ਹੈ? ਸ਼ੇਖ ਬ੍ਰਹਮ ਨੂੰ ਉਪਦੇਸ਼ ਕਰਦਿਆਂ ਹੋਇਆ ਕਹਿੰਦੇ, ਬ੍ਰਹਮ ਜੀ ਗੱਲ ਸੁਣੋ, ਸ਼ੇਖ ਜੀ ਐਸਾ ਹੈ, ਇਹ ਜੀਵ ਨਾ ਹੰਗਤਾਂ ਨੂੰ ਸਮਝਦਾ ਨਹੀਂ, ਹਉਮੈ ਬੂਝੈ ਤਾਂ ਦਰ ਸੂਝੈ, ਇਹਨੂੰ ਹਉਮੈ ਬਾਰੇ ਗਿਆਨ ਨਹੀਂ ਕਿ ਹਉਮੈ ਕੀ ਹੈ। ਗਿਆਨ ਵਿਹੂਣਾ ਕਥ ਕਥ ਲੂਝੈ, ਗਿਆਨ ਤੋਂ ਬਿਨਾਂ ਹੀ ਐਵੇਂ ਕਥਨ ਕਰ ਕਰਕੇ ਲੋਕਾਂ ਨਾਲ ਲੂਝਦਾ ਹੈ, ਝਗੜੇ ਕਰਦਾ ਹੈ, ਵਾਦ ਵਿਵਾਦ ਕਰਦਾ ਹੈ। ਸਲੋਕ ਮਹੱਲਾ ਪਹਿਲਾ, ਹਉ ਵਿੱਚ ਆਇਆ ਹਉ ਵਿੱਚ ਗਿਆ। ਇਹ ਜੀਵ ਜਦੋਂ ਸੰਸਾਰ ਦੇ ਵਿੱਚ ਆਇਆ ਹੈ ਤਾਂ ਉਦੋਂ ਵੀ ਹਉ ਵਿੱਚ ਆ ਗਿਆ, ਬੜਾ ਹਉ ਵਿੱਚ ਹੈ ਕਿ ਮੈਂ ਆ ਗਿਆ ਹਾਂ, ਜੇ ਸੰਗਤ ਵਿੱਚ ਆਉਂਦਾ ਤਾਂ ਵੀ ਹਉ ਹੈ, ਕਿਤੇ ਵੀ ਆਉਂਦਾ ਹੈ, ਸਭਾ ਸੁਸਾਇਟੀ ਵਿੱਚ ਪ੍ਰਵੇਸ਼ ਕਰਦਾ ਹੈ, ਘਰ ਦੇ ਵਿੱਚ ਵੀ ਜੇ ਆਵੇ ਤਾਂ ਵੀ ਕਹਿੰਦੇ ਮੈਂ ਆ ਗਿਆ, ਮੇਰੀ ਹੋਂਦ ਨੂੰ ਸਮਝੋ। ਜਦੋਂ ਕਿਤੋਂ ਜਾਂਦਾ ਤਾਂ ਹਉ ਵਿੱਚ ਗਿਆ, ਉਦੋਂ ਵੀ ਹਉ ਵਿੱਚ ਹੀ ਹੈ ਜਦੋਂ ਕਿਤੋਂ ਜਾਂਦਾ। ਹਉ ਵਿੱਚ ਜੰਮਿਆ ਹਉ ਵਿੱਚ ਮੂਆ, ਜਦੋਂ ਜਨਮ ਲੈਂਦਾ ਤਾਂ ਵੀ ਹਉ ਵਿੱਚ ਹੈ ਵੀ ਮੈਂ ਜਨਮ ਲਿਆ ਹੈ, ਤੇ ਜਦੋਂ ਮਰਦਾ ਉਦੋਂ ਵੀ ਹਉ ਦੇ ਸਹਿਤ ਹੀ ਹੋ ਕੇ ਮਰਦਾ। ਹਉ ਦਾ ਦੂਜਾ ਨਾਮ ਮਾਇਆ ਹੈ, ਮਾਇਆ ਦੇ ਵਿੱਚ ਹੀ ਜੰਮਦਾ ਮਾਇਆ ਵਿੱਚ ਹੀ ਮਰਦਾ, ਭਾਵ ਹੰਗਤਾ ਤੇ ਮਮਤਾ ਇਹਨਾਂ ਦੇ ਵਿੱਚ ਹੀ ਰਹਿੰਦਾ ਹਰ ਵਕਤ। ਹਉ ਵਿੱਚ ਦਿੱਤਾ ਹਉ ਵਿੱਚ ਲਿਆ, ਹਉ ਵਿੱਚ ਦਿੱਤਾ, ਦਾਨ ਜਿਹੜਾ ਕਰਦਾ ਹਉ ਚ ਕਰਦਾ ਕਿ ਮੈਂ ਇੰਨਾ ਦਾਨ ਕੀਤਾ ਹੈ, ਤੇ ਜਿਹੜੀ ਲੋਕਾਂ ਤੋਂ ਵਾਹ 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 ਲਈ ਹੈ ਇਹ ਵੀ ਤਾਂ ਹਉ ਵਿੱਚ ਹੀ ਲਈ ਹੈ ਇਹਨੇ, ਕੋਈ ਚੀਜ਼ ਲੈਂਦਾ ਤਾਂ ਹਉ ਵਿੱਚ ਹੀ ਲੈਂਦਾ, ਹਉ ਵਿੱਚ ਹੀ ਕੋਈ ਚੀਜ਼ ਦਿੰਦਾ, ਕਿਉਂਕਿ ਹਰ ਕਿਰਿਆ ਨੂੰ ਮਹਾਰਾਜ ਨੇ ਹਉ ਵਿੱਚ ਹੀ ਦੱਸਿਆ। ਹਉ ਵਿੱਚ ਖੱਟਿਆ ਹਉ ਵਿੱਚ ਗਿਆ, ਜਦੋਂ ਕੋਈ ਚੀਜ਼ ਖੱਟਦਾ ਹੈ ਕਮਾਉਂਦਾ ਹੈ ਉੱਥੇ ਵੀ ਹਉ ਵਿੱਚ ਹੀ ਕਮਾਉਂਦਾ, ਹੰਕਾਰ ਵਿੱਚ ਹੈ, ਮੈਂ ਖੱਟਿਆ ਹੈ, ਜੇ ਮੈਂ ਨਾ ਖੱਟਾਂ ਤਾਂ ਤੁਸੀਂ ਭੁੱਖੇ ਮਰ ਜਾਓ, ਇਉਂ ਦਬਕੇ ਮਾਰਦਾ। ਹਉ ਵਿੱਚ ਗਿਆ, ਜਦੋਂ ਕਿਤੇ ਇਹਦਾ ਖੱਟਿਆ ਹੋਇਆ ਫਿਰ ਜਾਂਦਾ ਨਾ, ਉਹ ਵੀ ਹਉ ਵਿੱਚ ਹੀ ਜਾਂਦਾ, ਜਦੋਂ ਇਹ ਕਿਤੇ ਜਾਂਦਾ ਜੀਵ ਤਾਂ ਵੀ, ਜਦੋਂ ਕਿਤੇ ਖੱਟੀ ਖੱਟਣ ਜਾਂਦਾ ਤਾਂ ਵੀ ਹਉ ਵਿੱਚ ਹੀ ਗਿਆ। ਹਉ ਵਿੱਚ ਸਚਿਆਰ ਕੂੜਿਆਰ, ਤੇ ਹਉ ਵਿੱਚ ਹੀ ਕਹਿੰਦੇ ਸਚਿਆਰ ਬਣ ਬੈਠਦਾ, ਸੱਚ ਪੁੱਤ ਬਣ ਬੈਠਦਾ, ਤੇ ਹਉ ਦੇ ਵਿੱਚ ਹੀ ਜੇ ਕੂੜਿਆਰ ਹੈ ਤਾਂ ਵੀ ਹਉ ਦੇ ਵਿੱਚ ਹੀ ਹੈ, ਭਾਵ ਇਹ ਹਉ ਦੋਨੋਂ ਚੀਜ਼ਾਂ ਸਮੇਂ ਬਾਹਰ ਨਹੀਂ ਜਾਂਦੀ, ਇਹ ਹਉ ਹਰ ਵਕਤ ਜੀਵ ਦੇ ਨਾਲ ਹੀ ਰਹਿੰਦੀ ਹੈ। ਸੱਚ ਦੀ ਪ੍ਰਾਪਤੀ ਕਰਦਾ ਤਾਂ ਵੀ ਹਉ ਵਿੱਚ। ਅਸਲ ਵਿੱਚ ਬ੍ਰਹਮ ਗਿਆਨ ਦੀ ਅਖੀਰਲੀ ਸਟੇਜ ਨੂੰ ਟੱਪ ਕੇ ਹੀ ਹਉ ਤੋਂ ਬਾਹਰ ਹੁੰਦਾ ਹੈ, ਉਦੋਂ ਪਹਿਲਾਂ ਜਿੰਨੀ ਕਿਰਿਆ ਹੈ ਉਹ ਸਾਰੀ ਹਉ ਵਿੱਚ ਹੀ ਆ ਜਾਂਦੀ ਹੈ, ਕਦੇ ਵੀ ਡਿੱਗ ਸਕਦਾ। ਕਈ ਵਾਰੀ ਅਖੀਰਲੀ ਅਵਸਥਾ ਤੇ ਜਾ ਕੇ ਜੀਵ ਡਿੱਗ ਪੈਂਦਾ, ਬੜੀ ਖਤਰਨਾਕ ਚੀਜ਼ ਹੈ ਹਉ, ਜੇ ਹਉਮੈ ਹੋ ਗਈ ਤਾਂ ਸਾਰਾ ਕੁਝ ਹੀ ਖਤਮ ਹੋ ਗਿਆ। ਹਉ ਵਿੱਚ ਪਾਪ ਪੁੰਨ ਵਿਚਾਰ, ਜੇ ਪਾਪਾਂ ਤੇ ਪੁੰਨਾਂ ਦੀ ਵਿਚਾਰ ਕਰਦਾ ਮੈਂ ਇੰਨੇ ਪਾਪ ਕੀਤੇ ਨੇ ਤਾਂ ਵੀ ਹਉ ਵਿੱਚ ਕਹਿੰਦਾ ਮੈਂ ਤੇਰੇ ਵਰਗੇ 20 ਮਾਰ ਕੇ ਸਿੱਟੇ ਨੇ, ਫਿਰ ਵੀ ਬੜੀ ਹਉ ਚ ਬੋਲਦਾ, ਨਾਲੇ ਮਾਰੇ ਬੰਦੇ ਨਾਲੇ ਗਲਤੀਆਂ ਕਰਦਾ ਨਾਲੇ ਫਿਰ ਇਹੋ ਜਿਹੇ ਦਬਕੇ ਮਾਰਦਾ ਤੇ ਪੁੰਨ ਦੀ ਵਿਚਾਰ ਵੀ ਹੋਂ ਵਿੱਚ ਕਰਦਾ ਮੈਂ ਅੱਜ ਤੱਕ ਇੰਨਾ ਪੁੰਨ ਕੀਤਾ ਮੈਂ ਅੱਜ ਤੱਕ ਇੰਨਾ ਪੁੰਨ ਕੀਤਾ ਮੈਂ ਇਹ ਕੀਤਾ ਆਪਣੇ ਪੁੰਨਾਂ ਨੂੰ ਵੀ ਹੋਂ ਵਿੱਚ ਹੀ ਸੁਣਾਉਂਦਾ ਫਿਰਦਾ ਹੋਂ ਵਿੱਚ ਨਰਕ ਨਰਕਾਂ ਵਿੱਚ ਵੀ ਹੋਂ ਵਿੱਚ ਹੀ ਜਾਂਦਾ ਉਹ ਚੀਜ਼ ਮੁੱਕਦੀ ਨਹੀਂ ਅੰਦਰੋਂ ਜਿਹੜੀ ਆਪਾਂ ਮੁਕਾਉਣੀ ਚਾਹੁੰਦੇ ਜਿਹੜੇ ਸਤਿਗੁਰੂ ਆਪਣੇ ਅੰਦਰੋਂ ਮੁਕਾਉਣੀ ਚਾਹੁੰਦੇ ਨੇ ਨਰਕਾਂ ਨੂੰ ਵੀ ਗਿਆ ਤਾਂ ਵੀ ਹੋਂ ਵਿੱਚ ਜਿਵੇਂ ਕਹਿੰਦੇ ਰੱਸੀ ਜਲ ਗਈ ਪਰ ਬੱਟ ਨਹੀਂ ਨਿਕਲਿਆ ਇਹ ਇਹਦੀ ਹਾਲਤ ਹੈ ਨਰਕਾਂ ਨੂੰ ਵੀ ਜਾ ਰਿਹਾ ਤਾਂ ਵੀ ਹਾਂ ਹਾਂ ਕਰਦਾ ਹੀ ਜਾਂਦਾ ਸੁਰਗ ਅਵਤਾਰ ਸਵਰਗਾਂ ਵਿੱਚ ਜਾਂਦਾ ਤਾਂ ਵੀ ਹਾਂ ਹਾਂ ਕਰਦਾ ਜੇ ਅਵਤਾਰ ਜਨਮ ਲੈਂਦਾ ਫਿਰ ਮੁੜ ਕੇ ਆ ਗਿਆ ਤਾਂ ਵੀ ਹਾਂ ਹਾਂ ਕਰਦਾ ਹਾਂ ਵਿੱਚ ਹੱਸਾ ਹਿੜ ਹਿੜ ਕਰਕੇ ਹੱਸਦਾ ਸੰਸਾਰ ਦੇ ਅੰਦਰ ਤਾਂ ਵੀ ਹਾਂ ਦੇ ਵਿੱਚ ਹੀ ਹੈ ਬੜਾ ਖੁਸ਼ ਹੁੰਦਾ ਹੈ ਕਿ ਮੈਂ ਇਹ ਕੰਮ ਕਰ ਦਿੱਤਾ ਮੈਂ ਇਹ ਕਰ ਦਿੱਤਾ ਹਾਂ ਵਿੱਚ ਰੋਵੈ ਰੋਂਦਾ ਤਾਂ ਵੀ ਹਾਂ ਦੇ ਵਿੱਚ ਹੀ ਰੋਂਦਾ ਹੈ ਉਦੋਂ ਵੀ ਹਾਂ ਇਹਦੇ ਨਾਲ ਹੀ ਹੁੰਦੀ ਹੈ ਹਾਂ ਕਿਤੇ ਇਹਨੂੰ ਛੱਡ ਕੇ ਨਹੀਂ ਚਲੀ ਜਾਂਦੀ ਜੇ ਨਾ ਕੋਈ ਰੋਂਦੇ ਨੂੰ ਪੁੱਛੋ ਫਿਰ ਕਹੂਗਾ ਮੈਂ ਇੰਨਾ ਰੋਂਦਾ ਰਿਹਾ ਮੈਨੂੰ ਪੁੱਛਿਆ ਹੀ ਨਹੀਂ ਤੁਸੀਂ ਉਹ ਮਤਲਬ ਕਿ ਹਉਮੇ ਵਿੱਚ ਹੀ ਰੋਂਦਾ ਹਉ ਵਿੱਚ ਭਰੀ ਹੈ ਹਉ ਵਿੱਚ ਧੋਵ ਹੈ ਹਉ ਵਿੱਚ ਇਹਦੀ ਮੱਤ ਪਾਪਾਂ ਨਾਲ ਭਰ ਜਾਂਦੀ ਹੈ ਤੇ ਹਉ ਵਿੱਚ ਹੀ ਉਹਨੂੰ ਧੋਂਦਾ ਹੈ ਫਿਰ ਧੋਂਦਾ ਵੀ ਹੈ ਤਾਂ ਹਉ ਵਿੱਚ ਹੀ ਧੋਂਦਾ ਧੋਣ ਦਾ ਯਤਨ ਕਰਦਾ ਪਰ ਪੂਰੀ ਤਾਂ ਨਹੀਂ ਧੋਤੀ ਜਾਂਦੀ ਕਿਉਂਕਿ ਹਉ ਜਾਂਦੀ ਨਹੀਂ ਹਉ ਇੱਕ ਐਸੀ ਚੀਜ਼ ਹੈ ਜਿਹੜੀ ਸਾਡੇ ਵਿੱਚੋਂ ਨਿਕਲ ਹੀ ਨਹੀਂ ਸਕਦੀ ਹਉ ਵਿੱਚ ਜਾਤੀ ਜਿਨਸੀ ਖੋਵ ਹੈ ਹਉ ਦੇ ਵਿੱਚ ਹੀ ਜਾਤੀ ਚ ਆਉਂਦਾ ਹੈ ਮੇਰੀ ਇਹ ਜਾਤੀ ਹੈ ਇਹ ਜਿਨਸੀ ਹੈ ਇਹ ਸਾਡੀ ਜਾਤ ਵੱਡੀ ਹੈ ਅੱਗੇ ਦੀ ਪਾਂਤ ਹੈ ਇਹਨਾਂ ਨੂੰ ਜਦੋਂ ਖੋਂਦਾ ਜਾਤੀਆਂ ਜਿਨਸੀਆਂ ਨੂੰ ਤਾਂ ਵੀ ਉਦੋਂ ਹੋਂ ਵਿੱਚ ਹੀ ਹੁੰਦਾ ਭਾਵੇਂ ਜਾਤੀ 'ਚ ਹੋਵੇ ਭਾਵੇਂ ਨਾ ਹੋਵੇ ਪਰ ਹੋਂ ਤੇ ਫਿਰ ਨਾਲ ਹੀ ਰਹੀ ਦੋਨੋਂ ਵਕਤ ਹੀ ਇਹ ਚੀਜ਼ਾਂ ਨਾਲ ਰਹਿੰਦੀਆਂ ਇੱਕ ਪੱਖ ਮਹਾਰਾਜ ਉਹ ਦੱਸਦੇ ਨੇ ਇੱਕ ਦੂਸਰਾ ਦੱਸਦੇ ਨੇ ਪਰ ਅੱਗੇ ਚੱਲ ਕੇ ਨਿਰਣਾ ਕਰਨਗੇ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਜੇ ਮੂਰਖ ਹੈ ਤਾਂ ਵੀ ਹੋਂ ਵਿੱਚ ਹੀ ਹੈ ਕਈ ਬੰਦੇ ਬੜੇ ਮੂਰਖ ਜਿਹੇ ਹੁੰਦੇ ਨੇ ਆਪਾਂ ਨੂੰ ਕਈ ਵਾਰ ਮਿਲੇ ਵੀ ਨੇ ਜ਼ਿੰਦਗੀ 'ਚ ਜੇ ਅਸੀਂ ਉਹਨਾਂ ਨੂੰ ਕਿਹਾ ਉਹ ਮੂਰਖਾਂ ਵਾਲੀ ਗੱਲ ਨਾ ਕਰ ਉਹ ਕਹਿੰਦਾ ਤੈਨੂੰ ਪਤਾ ਨਹੀਂ ਮੈਂ ਮੂਰਖਾਂ ਦਾ ਪ੍ਰਧਾਨ ਹਾਂ ਉਹ ਮੂਰਖਾਂ ਦਾ ਪ੍ਰਧਾਨ ਬਣ ਜਾਂਦਾ ਪਰ ਰਹੂੰਗਾ ਮੈਂ ਹੋਂ ਵਿੱਚ ਹੀ ਉਹ ਮੂਰਖ ਵੀ ਹੋਮੇ ਵਿੱਚ ਹੈ ਤੇ ਸਿਆਣਾ ਬੰਦਾ ਵੀ ਹੋਂ ਵਿੱਚ ਹੈ ਤੇ ਮੇਰੇ ਵਰਗਾ ਕੋਈ ਸਿਆਣਾ ਨਹੀਂ ਹੈ ਦੁਨੀਆਂ 'ਚ ਚਲੋ ਉਹਨੇ ਤਾਂ 50% ਹੋਮੇ ਕੀਤੀ ਫਿਰ ਆਪਣੇ ਵਰਗੇ ਨਾਲ ਕਹਿੰਦੇ ਵੀ ਤੇਰੇ ਵਰਗਾ ਕੋਈ ਸਿਆਣਾ ਨਹੀਂ 100% ਹੋਮੇ ਆਪਾਂ ਹੀ ਦੇ ਦਿੰਦੇ ਹਾਂ ਉਹਨੂੰ ਮਹਾਰਾਜ ਕਹਿੰਦੇ ਇੰਨਾ ਕੁਛ ਤੁਹਾਨੂੰ ਦੱਸਿਆ ਹੈ ਪਰ ਇਹਨਾਂ ਵਿੱਚ ਦੱਸੋ ਮੋਖ ਮੁਕਤ ਦੀ ਸਾਰ ਕਿਹਨੇ ਜਾਣੀ ਹੈ ਅੱਜ ਤੱਕ ਜਾਣਿਆ ਕਿਸੇ ਨੇ ਕਿ ਮੁਕਤ ਹੋਣਾ ਮੈਂ ਇਹਨਾਂ ਬੰਧਨਾਂ 'ਚੋਂ ਬਾਹਰ ਨਿਕਲਣਾ ਮੈਂ ਹੋਂ ਵਿੱਚੋਂ ਨਿਕਲਣਾ ਮਹਾਰਾਜ ਕਹਿੰਦੇ ਮੋਖ ਮੁਕਤ ਕੀ ਸਾਰ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਦੇ ਵਿੱਚ ਹੀ ਇਹ ਮਾਇਆ ਵਿੱਚ ਫਸਿਆ ਹੋਇਆ ਤੇ ਹੋਂ ਵਿੱਚ ਹੀ ਇਹ ਮਾਇਆ ਦੇ ਪਰਦੇ ਵਿੱਚ ਹੈ ਛਾਇਆ ਤੋਂ ਭਾਵ ਪਰਦੇ ਵਿੱਚ ਫਸਿਆ ਮਾਇਆ ਦਾ ਪਰਦਾ ਇਹਦੇ ਮਸਤਕ ਦੇ ਉੱਤੇ ਪੈ ਗਿਆ ਹੋਮੈ ਕਰ ਕਰ ਜੰਤ ਉਪਾਇਆ ਹੋਮੈ ਕਰ ਕਰਕੇ ਹੀ ਇਹ ਜਨਤਾ ਨੂੰ ਪੈਦਾ ਕੀਤਾ ਸਾਰਿਆਂ ਨੇ ਅੰਦਰ ਮਹਾਰਾਜ ਨੇ ਹੋਮੇ ਪਾ ਦਿੱਤੀ ਵੀ ਤੇਰੇ ਨਾਲੋਂ ਕੋਈ ਸਿਆਣਾ ਨਹੀਂ ਬਸ ਹੋਮੈ ਬੂਝੈ ਤਾਂ ਦਰ ਸੂਝੈ ਜੇ ਹੋਮੇ ਨੂੰ ਸਮਝ ਲਵੇ ਤਾਂ ਸੋ ਦਰ ਸੁੱਝ ਸਕਦਾ ਹੈ ਦਰ ਸਾਧ ਸੰਗਤ ਦਰ ਦਰਬਾਰ ਉਹਦਾ ਦਰ ਸੱਚਖੰਡ ਤਾਂ ਸੁੱਝ ਸਕਦਾ ਪਹਿਲਾਂ ਆਪਾਂ ਬਹਿ ਕੇ ਇਹ ਤਾਂ ਸਮਝੋ ਵੀ ਹੋਮੇ ਹੈ ਕੀ